ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਸਾ ਰਾਗ ਦੇ ਵਿੱਚ ਘਰ ਪੰਜਵਾਂ ਸੁਰ ਤਾਰ ਚ ਗਾਉਣ ਦਾ ਇਸ ਸ਼ਬਦ ਨੂੰ ਹੁਕਮ ਕਰਦੇ ਨੇ। ਬੀਜ ਮੰਤਰ ਉਚਾਰਨ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੈ ਜੀਵ ਨੂੰ। ਮਹਾਰਾਜ ਜੀ ਫਰਮਾਉਂਦੇ ਹਨ, ਭ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਧ, ਕਉ ਜਾਗੈ ਹਰ ਜਨ। ਸੋ ਇੱਥੇ ਜੋ ਜਗਤ ਦਾ ਭਾਵ ਅਰਥ ਹੈ, ਉਹ ਸਾਰੀ ਸ੍ਰਿਸ਼ਟੀ ਤੋਂ ਭਾਵ ਲੈਣਾ ਹੈ ਕਿ ਸਾਰੀ ਸ੍ਰਿਸ਼ਟੀ ਧੰਦਿਆਂ ਵਿੱਚ ਅੰਨੀ ਹੋਈ ਹੋਈ ਭਰਮ ਰੂਪੀ ਨੀਂਦ ਵਿੱਚ ਸੁੱਤੀ ਪਈ ਹੈ। ਭਰਮ ਕਰਕੇ ਅਵਿਦਿਆ ਰੂਪ ਨੀਂਦ ਵਿੱਚ ਸੁੱਤੀ ਹੋਈ ਸ੍ਰਿਸ਼ਟੀ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕੋਈ ਵਿਰਲਾ ਹੀ ਹਰੀ ਜਨ ਰੱਬ ਦਾ ਪਿਆਰਾ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ। ਕਿਸੇ ਨੂੰ ਸੋਝੀ ਹੈ ਕਰੋੜਾਂ ਵਿੱਚੋਂ, ਬਾਕੀ ਸਾਰਾ ਜੱਗ ਸੁੱਤਾ ਹੀ ਪਿਆ ਮਾਨੋ। ਮਹਾਮੋਹਨੀ ਮਗਨ ਪ੍ਰੈ ਪ੍ਰੀਤ ਪ੍ਰਾਣ ਕਉ ਤਿਆਗੈ ਵਿਰਲਾ। ਪ੍ਰਾਣਾਂ ਤੋਂ ਵੀ ਪਿਆਰੀ ਜਾਣ ਕੇ ਮਹਾਮੋਹਣੀ ਜੋ ਮਾਇਆ ਹੈ, ਉਹਦੇ ਵਿੱਚ ਇਹ ਪ੍ਰੀਤੀ ਪੂਰਵਕ ਬੰਦਾ ਮਗਨ ਹੋ ਰਿਹਾ, ਮਸਤ ਹੋ ਰਿਹਾ ਹੈ। ਪ੍ਰਾਣ ਪਿਆਰੇ ਨਹੀਂ ਇੰਨੇ ਜਿੰਨੀ ਮਾਇਆ ਪਿਆਰੀ ਹੈ। ਕੋਈ ਵਿਰਲਾ ਗੁਰਮੁਖੀ ਇਸ ਮਾਇਆ ਦਾ ਤਿਆਗ ਕਰਦਾ ਹੈ। ਚਰਨ ਕਮਲ ਆਨੂਪ ਹਰ ਸੰਤ ਮੰਤ ਕਉ ਲਾਗੈ ਸਾਧੂ। ਸੰਤਾਂ ਦੇ ਉਪਦੇਸ਼ ਦੁਆਰਾ, ਸੰਤਾਂ ਦੇ ਮੰਤਰ ਦੁਆਰਾ, ਮੰਤਰ ਦਾ ਭਾਵ ਉਪਦੇਸ਼ ਹੁੰਦਾ ਹੈ। ਕੋਈ ਵਿਰਲਾ ਹੀ ਸਾਧੂ ਹੈ ਜਗਿਆਸੂ, ਜੋ ਹਰੀ ਪਰਮਾਤਮਾ ਦੇ ਅਨੂਪ ਹੁੰਦਾ, ਉਪਮਾ ਤੋਂ ਰਹਿ ਦਰਸ਼ਨ, ਅਨੂਪੰ ਚਰਨਾਂ ਕਮਲਾਂ ਦੇ ਨਾਲ ਲੱਗਦਾ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ। ਮਹਾਰਾਜ ਫਰਮਾਉਂਦੇ ਨੇ ਸਾਧੂਆਂ ਦੇ ਸੰਗ ਦੁਆਰਾ ਉਹੀ ਕੋਈ ਰੱਬ ਦਾ ਪਿਆਰਾ ਗਿਆਨ ਰੰਗ ਵਿੱਚ ਜਾਗਦਾ, ਜਿਸ ਦੇ ਬਹੁਤ ਹੀ ਵੱਡੇ ਭਾਗ ਹੋਣ ਅਤੇ ਜਿਸ ਉੱਤੇ ਪਰਮੇਸ਼ਰ ਦੀ ਵਾਹਿਗੁਰੂ ਦੀ ਕਿਰਪਾ ਹੋਵੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਕਹੀਏ ਸਰਗੁਣ ਸਰੂਪ, ਜੋ ਪਹਿਲਾਂ ਏਕਾ ਲਾਇਆ ਉਹਦਾ ਭਾਵ ਨਿਰਗੁਣ ਸਰੂਪ। ਨਿਰਗੁਣ ਤੇ ਸਰਗੁਣ ਦਾ ਗਿਆਨ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੀਵ ਨੂੰ ਹੁੰਦਾ। ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਵਿੱਚ ਪਾਵਨ ਸ਼ਬਦ ਛੇਵੇਂ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਜੋ ਤੁਧ ਭਾਵੈ ਸੋ ਪਰਵਾਨਾ ਸੁਖ ਸਹਿਜ ਮਨ ਸੋਈ। ਇਹ ਵਾਹਿਗੁਰੂ ਜੀ ਜੋ ਆਪ ਨੂੰ ਭਾ ਜਾਵੇ ਉਹੀ ਪ੍ਰਮਾਣਨੀਕ ਹੈ। ਸਾਡੇ ਮਨ ਵਿੱਚ ਤਾਂ ਉਹੀ ਸਹਿਜ ਸੁਖ ਤੋਂ ਭਾਵ ਇੱਕ ਜਗ੍ਹਾ ਪ੍ਰਪੱਕ ਰਹਿਣ ਵਾਲਾ ਅਚੁੱਤ ਸੁਖ ਉਹੀ ਹੈ ਜੋ ਆਪ ਜੀ ਨੂੰ ਭਾ ਜਾਵੇ। ਕਰਨ ਕਾਰਨ ਸਮਰੱਥ ਅਪਾਰਾ ਆਵਰ ਨਾਹੀ ਰੇ ਕੋਈ। ਇਹ ਬੇਅੰਤ ਗੁਣਾਂ ਵਾਲੇ ਸਮਰੱਥ ਪਰਮੇਸ਼ਰ ਜੀ, ਜਿੰਨੇ ਕਾਰਜ ਕਾਰਨ ਦੇ ਕਰਨ ਵਾਲੇ ਆਪ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ, ਕਿਉਂਕਿ ਸਭ ਕਾਰਜ ਕਾਰਨ ਦੇ ਕਰਨ ਵਾਲੇ ਆਪ ਹੋ। ਇਸ ਕਰਕੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਜਦੋਂ ਕਾਰਜ ਰੂਪ ਵੀ ਆਪ ਹੋ, ਕਰਨਾ ਕਾਰਨ ਰੂਪ ਵੀ ਆਪ ਹੋ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਸਭ ਤੁਹਾਡੇ ਹੁਕਮ ਅਨੁਸਾਰ ਖੇਡ ਵਰਤ ਰਹੀ ਹੈ। ਤੇਰੇ ਜਨ ਰਸਕ ਰਸਕ ਗੁਣ ਗਾਵੈ। ਹੇ ਵਾਹਿਗੁਰੂ, ਤੇਰੇ ਜਿਹੜੇ ਪ੍ਰੇਮੀ ਨੇ, ਨਾਮ ਰਸੀਏ ਨੇ, ਉਹ ਰਸਕ ਰਸਕ ਕੇ ਪ੍ਰੇਮੀ ਪੁਰਖ ਤਦਾਕਾਰ ਹੋ ਕੇ ਤੇਰੇ ਗੁਣਾਂ ਨੂੰ ਗਾਉਂਦੇ ਨੇ। ਨਾਮ ਦੇ ਵਿੱਚ ਖੁੱਭ ਕੇ ਚੰਗੀ ਤਰ੍ਹਾਂ ਇੱਕ ਮਿੱਕ ਹੋ ਕੇ ਮਨ ਕਰਕੇ, ਜ਼ੁਬਾਨ ਕਰਕੇ, ਸਰੀਰ ਕਰਕੇ ਤੇਰੇ ਵਿੱਚ ਖੁੱਭ ਕੇ ਤੇਰੇ ਗੁਣਾਂ ਦਾ ਗਾਇਨ ਕਰਦੇ ਹਨ। ਮਸਲਤ ਮਤਾ ਸਿਆਣ ਭਜਨ ਕੀ ਜੋ ਤੂੰ ਕਰਹਿ ਕਰਾਵ ਹੈ ਰਹਾਓ। ਮਸਲਤ ਹੁੰਦੀ ਬਹੁਤਿਆਂ ਦੀ ਹੁੰਦੀ ਹੈ, ਮਤਾ ਹੁੰਦਾ ਚਾਰ ਜਾਣਿਆਂ ਨਾਲ, ਸਿਆਣਪ ਹੁੰਦੀ ਇੱਕ ਬੁੱਧੀ ਦੀ। ਹੇ ਪਰਮੇਸ਼ਰ, ਜਿਹੜੀ ਜਨਾਂ ਦੀ ਸੇਵਕਾਂ ਦੀ ਮਸਲਤ ਹੈ, ਬਹੁਤਿਆਂ ਨੇ ਮਿਲ ਕੇ ਕਰਨੀ ਹੈ। ਮਤਾ ਤੇ ਸਿਆਣਪ ਸਭ ਕੁਝ ਤੂੰ ਹੀ ਹੈ। ਜੋ ਕੁਛ ਕਰਾਉਂਦਾ ਉਹ ਜੀਵ ਤੋਂ ਉਹੀ ਜੀਵ ਇਹ ਕਰਦੇ ਨੇ। ਜਿਵੇਂ ਮਹਾਰਾਜ ਨੇ ਕੱਲ ਵੀ ਬਚਨ ਕਿਹਾ ਸੀ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਗੱਲ ਉੱਥੇ ਹੀ ਆ ਜਾਣੀ ਹੈ, ਘੁੰਮ ਘੁੰਮਾ ਕੇ ਰਜੋਂ ਗੱਲ ਰੱਬ ਤੇ ਹੀ ਆਉਣੀ ਹੈ। ਫਿਰ ਮਹਾਰਾਜ ਕਹਿੰਦੇ ਪਹਿਲਾਂ ਹੀ ਉੱਥੇ ਚੱਲੀਏ। ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ। ਇਹ ਪਿਆਰੇ ਪਰਮੇਸ਼ਰ ਜੀ, ਆਪ ਦਾ ਨਾਮ ਅੰਮ੍ਰਿਤ ਰੂਪ ਹੈ ਜਿਹੜਾ, ਉਹਦਾ ਰਸ ਅਸੀਂ ਕਿੱਥੋਂ ਪਾਇਆ? ਸਾਧ ਸੰਗਤ ਵਿੱਚੋਂ, ਸਤਸੰਗਤ ਵਿੱਚ ਬੈਠ ਕੇ ਅਸੀਂ ਨਾਮ ਰਸ ਦੀ ਪ੍ਰਾਪਤੀ ਕੀਤੀ। ਸਤਿਗੁਰੂ ਜੀ ਸੰਗਤ ਕਰਨ ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਸੰਗਤ ਕਰਨ ਦੇ ਨਾਲ ਜੀਵ ਨੂੰ ਬਹੁਤ ਸੋਝੀ ਹੋ ਆਉਂਦੀ ਹੈ। ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ। ਉਹ ਜਿਹੜੇ ਜਨ ਨੇ ਪੂਰਨ ਤ੍ਰਿਪਤ ਹੋ ਕੇ ਬਾਹਰੋਂ ਤੇ ਅਗਾਏ ਅੰਦਰੋਂ ਰੱਜ ਗਏ ਨੇ। ਇੱਕ ਹੁੰਦਾ ਬਾਹਰੋਂ ਬਾਹਰੋਂ ਦਿਖਾਵਾ ਕਰਨਾ ਤੇ ਅੰਦਰੋਂ ਭੁੱਖੜ ਹੋਣਾ, ਪਰ ਤੇਰੇ ਪਿਆਰੇ ਬਾਹਰੋਂ ਵੀ ਰੱਜ ਗਏ ਅੰਦਰੋਂ ਵੀ ਰੱਜ ਗਏ ਨੇ। ਜਿਨ੍ਹਾਂ ਨੇ ਇਹ ਸੁਖਾਂ ਦੇ ਖਜ਼ਾਨੇ ਵਾਹਿਗੁਰੂ ਆਪਦੇ ਗੁਣਾਂ ਦਾ ਗਾਇਨ ਕੀਤਾ ਹੈ, ਉਹ ਤ੍ਰਿਪਤ ਹੋ ਗਏ ਨੇ। ਜਾ ਕਉ ਟੇਕ ਤੁਮਾਰੀ ਸੁਆਮੀ ਤਾ ਕਉ ਨਾਹੀ ਚਿੰਤਾ। ਜਿਨ੍ਹਾਂ ਨੇ ਤੁਹਾਡੀ ਟੇਕ ਓਟ ਆਸਰਾ ਲਿਆ ਹੈ, ਉਹਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਹੀ ਨਹੀਂ ਹੁੰਦੀ। ਸਭ ਤੁਹਾਡੇ ਉੱਤੇ ਹੀ ਗੱਲ ਛੱਡ ਦਿੱਤੀ ਉਹਨੇ ਕਿ ਜੋ ਤੁਸੀਂ ਕਰਨਾ ਉਹੀ ਠੀਕ ਹੈ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰਨਾ ਤਾਂ ਤੁਸੀਂ ਉਹੀ ਹੈ, ਇਸ ਕਰਕੇ ਅਸੀਂ ਕਿਉਂ ਚਿੰਤਾ ਕਰੀਏ? ਜੋ ਹੋਵੇਗਾ ਸੋ ਤੁਹਾਡੇ ਹੁਕਮ ਚ ਹੋਵੇਗਾ। ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ, ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹਾ ਭਲੇ ਭਗਵੰਤਾ। ਇਹ ਭਗਵੰਤ ਪਰਮੇਸ਼ਰ ਜੀ, ਜਿਨ੍ਹਾਂ ਪਰ ਆਪ ਦੀ ਦਇਆ ਹੋਈ ਹੈ, ਉਹ ਭਾਗਾਂ ਵਾਲੇ ਚੰਗੇ ਸ਼ਾਹ ਬਣ ਗਏ ਨੇ, ਭਲੇ ਸ਼ਾਹ ਹਨ, ਭਗਵੰਤ ਦਾ ਸਰੂਪ ਹਨ ਜੀ। ਭਰਮ ਮੋਹ ਧਰੋਹ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ। ਇਹ ਵਾਹਿਗੁਰੂ, ਜਦੋਂ ਅਸੀਂ ਆਪ ਦਾ ਦਰਸ਼ਨ ਪਾਇਆ, ਵਿਆਪਕ ਰੂਪ ਵਿੱਚ ਪ੍ਰਕਾਸ਼ ਦੇਖਿਆ ਆਪ ਦਾ, ਉਦੋਂ ਸਾਰੇ ਹੀ ਮੇਰੇ ਭਰਮ ਛਾਲ ਵਿਕਾਰ ਨਿਕਲ ਗਏ। ਪਹਿਲਾਂ ਮੈਂ ਦੋਸ਼ ਦਿੰਦਾ ਸੀ ਦੁਨੀਆਂ ਨੂੰ, ਬੰਦਿਆਂ ਨੂੰ, ਜਦੋਂ ਤੇਰਾ ਪ੍ਰਕਾਸ਼ ਸਾਰਿਆਂ 'ਚ ਦੇਖਿਆ, ਫਿਰ ਹੁਣ ਮੈਨੂੰ ਕਿਸੇ ਗੱਲ 'ਤੇ ਕੋਈ ਗਿਲਾ ਨਹੀਂ। ਹੁਣ ਮੇਰੇ ਮਨ 'ਚ ਇਹੀ ਆਉਂਦਾ ਕਿ ਸਾਰਿਆਂ ਵਿੱਚ ਆਪ ਹੀ ਬੈਠ ਕੇ ਤੂੰ ਕਰਾਉਣ ਵਾਲਾ ਹੈ, ਹੁਣ ਮੇਰਾ ਕਿਸੇ ਨਾਲ ਕੋਈ ਗੁੱਸਾ ਨਹੀਂ ਹੈ। ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ। ਮਹਾਰਾਜ ਫਰਮਾਉਂਦੇ ਨੇ, ਸ੍ਰੇਸ਼ਟ ਜਗਿਆਸੂ ਹੀ ਉਹ ਕਹਿੰਦਾ ਕਿ ਜਦੋਂ ਦਾ ਮੈਂ ਸੱਚ ਨਾਮ ਦਾ ਵਰਤਨ ਹੁੰਦਾ, ਵਰਤ ਬਲੇਵਾ ਵਰਤਾਓ ਕੀਤਾ, ਉਦੋਂ ਦਾ ਮੇਰਾ ਮਨ ਵਾਹਿਗੁਰੂ ਨਾਮ ਦੇ ਆਨੰਦ ਵਿੱਚ ਸਮਾਇਆ ਜੀ। ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ। ਇਹ ਸ਼ਬਦ ਦੁਆਰਾ ਨਿੰਦਿਆ ਕਰਨ ਵਾਲੇ ਨਿੰਦਕਾਂ ਦੀ ਹਾਲਤ ਨੂੰ ਦੱਸਦੇ ਹੋਏ ਫਰਮਾਉਂਦੇ ਨੇ ਕਿ ਜਿਹੜੇ ਨਿੰਦਕ ਪੁਰਸ਼ ਹੁੰਦੇ ਨੇ, ਉਹ ਨਿੰਦਿਆ ਕਰਕੇ ਜਨਮਾਂ ਜਨਮਾਂਤਰਾਂ ਦੀ ਦੂਜਿਆਂ ਦੀ ਪਰਾਈ ਮੈਲ ਨੂੰ ਧੋਂਦੇ ਰਹਿੰਦੇ ਨੇ ਅਤੇ ਆਪਣੇ ਕੀਤੇ ਕਰਮਾਂ ਦਾ ਜਿਹੜਾ ਫਲ ਹੈ ਨਰਕ, ਉਹਦੀ ਪ੍ਰਾਪਤੀ ਕਰਦੇ ਨੇ। ਈਹਾਂ ਸੁਖ ਨਹੀਂ ਦਰਗਹਿ ਢੋਈ ਜੰਮਪੁਰ ਜਾਏ ਪਚਾਵੈ। ਨਿੰਦਕ ਨੂੰ ਨਾ ਇੱਥੇ ਸੁਖ ਹੁੰਦਾ, ਨਾ ਹੀ ਪਰਲੋਕ ਦਰਗਾਹ ਦੇ ਵਿੱਚ ਕੋਈ ਢੋਈ ਭਾਵ ਜਗ੍ਹਾ ਮਿਲਦੀ ਹੈ। ਨਿੰਦਕ ਜਿਹੜੇ ਇਨਸਾਨ ਨੇ ਜੰਮਪੁਰੀ ਵਿੱਚ ਜਾ ਕੇ ਪਚਾਵੈ ਤੋਂ ਭਾਵ ਖਰਾਬ ਹੁੰਦੇ ਨੇ, ਸੋ ਨਰਕਾਂ ਵਿੱਚ ਛੱਡਦੇ ਨੇ। ਪਚਾਵੈ ਉਹਨੂੰ ਕਹਿੰਦੇ ਜਿੱਥੇ ਭੱਠੇ ਦੇ ਵਿੱਚ ਇਸ ਪ੍ਰਕਾਰ ਇੱਟਾਂ ਪਕਾਈਆਂ ਜਾਂਦੀਆਂ ਨੇ ਜਾਂ ਘੜੇ ਪਕਾਏ ਜਾਂਦੇ ਨੇ, ਉੱਥੇ ਜਿਵੇਂ ਪਚਦੇ ਨੇ, ਸੜਦੇ ਨੇ, ਸੂੰ ਸੂੰ ਦੀ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਜਾ ਕੇ ਉਹ ਸੜਦੇ ਨੇ। ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਕੈ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਉ। ਜਿਹੜੇ ਨਿੰਦਕ ਇਨਸਾਨ ਹੈ, ਉਹਨਾਂ ਨੇ ਨਿੰਦਾ ਕਰ ਕਰਕੇ ਸੁੰਦਰ ਮਨੁੱਖਾ ਜਨਮ ਅਹਿਲਾ ਹੁੰਦਾ ਨਿਸਫਲੀ ਗਵਾ ਲਿਆ। ਪਾਠ ਕਰਨ ਉਹਨਾਂ ਦਾ ਚਿੱਤ ਨਹੀਂ ਕਰਦਾ, ਇੰਨਾ ਪਾਠ ਤੋਂ ਵੀ ਭੱਜਦੇ ਨੇ ਉਹ, ਪਰ ਨਿੰਦਾ ਕਰਨ ਲਈ ਉਹ ਦੋ ਚਾਰ ਘੰਟੇ ਸਹਿਜ ਹੀ ਕੱਢ ਲੈਂਦੇ ਨੇ। ਸੋ ਨਿੰਦਕ ਪੁਰਸ਼ ਇਸ ਲੋਕ ਵਿੱਚ ਵੀ ਕਿਸੇ ਗੱਲ ਨੂੰ ਤੋੜ ਤੱਕ ਨਹੀਂ ਪਹੁੰਚਾ ਸਕੇ, ਕੋਈ ਗੱਲ ਸਿਰੇ ਨਹੀਂ ਲੱਗੀ, ਅਤੇ ਅੱਗੇ ਪ੍ਰਲੋਕ ਵਿੱਚ ਵੀ ਠਹਿਰਨਾ ਨਹੀਂ ਪ੍ਰਾਪਤ ਹੋਇਆ ਉਹਨਾਂ ਨੂੰ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਿਰਤ ਪਿਆ ਨਿੰਦਕ ਬੱਪਰੇ ਕਾ ਕਿਆ ਉਹ ਕਰੈ ਵਿਚਾਰਾ। ਵਿਚਾਰੇ ਨਿੰਦਕ ਦਾ ਜਿਹੜਾ ਕਿਰਤ ਸੀ ਨਾ ਕਰਮ, ਕਹਿੰਦੇ ਇਸ ਤਰ੍ਹਾਂ ਦੀ ਪਿਆ ਹੋਇਆ, ਬਸ ਉਹਦੇ ਮੱਥੇ ਤੇ ਲੇਖ ਹੀ ਹੈ ਜਾਂ ਲਿਖਿਆ, ਉਹ ਵਿਚਾਰਾ ਕੀ ਕਰ ਸਕਦਾ, ਉਹਦੀ ਡਿਊਟੀ ਇਹੀ ਹੈ ਝਾੜੂ ਬਰਦਾਰ ਵਾਂਗੂ ਗੰਦਗੀ ਹੁੰਝਣ ਤੇ ਲੱਗਿਆ ਹੋਇਆ ਲੋਕਾਂ ਦੀ। ਤਾਂ ਬਿਗੂਤਾ ਜਹ ਕੋਏ ਨਾ ਰਾਖੈ ਉਹ ਕਿਸ ਪਹਿ ਕਰੇ ਪੁਕਾਰਾ। ਨਿੰਦਕ ਉੱਥੇ ਜਾ ਕੇ ਖਰਾਬ ਹੁੰਦਾ ਜਿੱਥੇ ਕੋਈ ਰੱਖ ਹੀ ਨਹੀਂ ਸਕਦਾ। ਇਸ ਲਈ ਉਹ ਕਿਸ ਦੇ ਕੋਲ ਜਾ ਕੇ ਆਪਣੀ ਪੁਕਾਰ ਕਰੇਗਾ, ਫਰਿਆਦ ਕਰੇਗਾ। ਨਿੰਦਕ ਕੀ ਗਾਤ ਕਤ ਹੂੰ ਨਾਹੀ ਖਸਮੈ ਏ ਵੈ ਭਾਣਾ। 381 ਅੰਗ ਤੇ ਮਹਾਰਾਜ ਫਰਮਾਉਂਦੇ ਨੇ ਕਿ ਖਸਮੈ ਤੋਂ ਭਾਵ ਮਾਲਕ ਪਰਮੇਸ਼ਰ ਨੂੰ ਇਸੇ ਤਰ੍ਹਾਂ ਹੀ ਪਾਉਂਦਾ ਕਿ ਨਿੰਦਕ ਦੀ ਗਤੀ ਕਿਤੇ ਹੋਣੀ ਹੀ ਨਹੀਂ। ਜੋ ਜੋ ਨਿੰਦ ਕਰੇ ਸੰਤਨ ਕੀ ਤਿਉਂ ਸੰਤਨ ਸੁਖ ਮਾਨਾ। ਜਿਵੇਂ ਜਿਵੇਂ ਕੋਈ ਮਹਾਤਮਾ ਦੀ ਨਿੰਦਿਆ ਕਰਦਾ ਮਹਾਂਪੁਰਖ ਮਨ ਚ ਖੁਸ਼ ਹੁੰਦੇ ਨੇ ਕਿ ਜਿੰਨੀ ਵੀ ਸਾਰੀ ਗੰਦਗੀ ਹੈ ਸਾਫ ਕਰ ਰਿਹਾ ਮੇਰੀ। ਨਿੰਦਕ ਹਮਰੇ ਕੱਪੜੇ ਧੋਏ ਇਹ ਮੇਰੇ ਅੰਤਸਕਰਨ ਨੂੰ ਸਾਫ ਕਰ ਰਿਹਾ। ਉਹਨਾਂ ਨੂੰ ਓਨਾ ਹੀ ਸੁਖ ਮਿਲਦਾ। ਸੰਤਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ। ਕਹਿੰਦੇ ਹੇ ਸਵਾਮੀ ਵਾਹਿਗੁਰੂ ਸੰਤਾਂ ਨੂੰ ਇੱਕ ਆਪ ਜੀ ਦੀ ਓਟ ਹੀ ਹੈ ਅਤੇ ਤੂੰ ਹੀ ਸੰਤਾਂ ਦਾ ਸਹਾਇਕ ਹੁੰਦਾ ਹਮੇਸ਼ਾ। ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਮਹਾਰਾਜ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਤੁਸੀਂ ਆਪ ਹੀ ਸੰਤਿਆਂ ਦੀ ਰੱਖਿਆ ਕੀਤੀ ਹੈ। ਅਤਕ ਜਿਹੜੇ ਨਿੰਦਕ ਲੋਕ ਸੀ ਉਹ 84 ਲੱਖ ਜੂਨੀਆਂ ਰੂਪ ਨਦੀ ਚ ਰੋੜ ਦਿੱਤੇ ਨੇ। ਨਾ ਉਹ ਕੰਮ ਮੁੱਕੇ ਤੇ ਨਾ ਖਹਿੜਾ ਛੁੱਟੇ। 7 ਅਰਬ ਸਾਲ ਲੱਗ ਜਾਂਦਾ ਸੋ 84 ਲੱਖ ਜੂਨ ਭੋਗਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਮੁੜ ਕੇ ਉਹਨੂੰ ਬਾਹਰ ਹੀ ਨਹੀਂ ਕੱਢਦੇ। ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰ ਆਪਣੇ ਖੋਏ। ਪੰਜਵੇਂ ਪਾਤਸ਼ਾਹ ਮਹਾਰਾਜ ਆਸਾ ਰਾਗ ਚ ਫਰਮਾਉਂਦੇ ਨੇ ਕਿ ਜਿਹੜੇ ਜੀਵ ਬਾਹਰੋਂ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਧੋਂਦੇ ਆ ਤੇ ਅੰਦਰੋਂ ਮਨ ਮੈਲਾ, ਉਹਨੇ ਸਮਝ ਲਓ ਆਪਣੇ ਦੋਵੇਂ ਥਾਂ ਹੀ ਲੋਕ ਤੇ ਪ੍ਰਲੋਕ ਗਵਾ ਹੀ ਲਏ, ਐਵੇਂ ਬੇਅਰਥ ਹੀ ਗਵਾ ਲਏ। ਈਹਾਂ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸ ਰੋਏ। ਇਸ ਲੋਕ ਦੇ ਵਿੱਚ ਉਹ ਕਾਮ ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ਵਿੱਚ ਹੀ ਫਸਿਆ ਪਿਆ। ਹੁਣ ਜਦੋਂ ਇੱਥੇ ਹੀ ਵਿਸ਼ੇ ਵਿਕਾਰ ਭੋਗੇ ਨੇ, ਮਾੜੇ ਬੀਜ ਬੀਜੇ ਨੇ, ਕਿੱਕਰ ਦੇ ਬੀਜ ਬੀਜ ਕੇ ਕੰਡੇ ਹੀ ਮਿਲਣੇ ਨੇ। ਅੱਗੇ ਹੁਣ ਪ੍ਰਲੋਕ ਦੇ ਵਿੱਚ ਜਦੋਂ ਜਾ ਕੇ ਸਜ਼ਾ ਮਿਲਦੀ ਆ, ਖਾਣ ਨੂੰ ਨਹੀਂ ਕੁਛ ਮਿਲਦਾ, ਫਿਰ ਕਹਿੰਦੇ ਮੁਸ ਮੁਸ ਹੁੰਦਾ ਉਸੇ, ਫਿਰ ਡੁਸਕ ਡੁਸਕ ਕੇ ਰੋਣਾ, ਭਾਵ ਹੋਂ ਕੇ ਲੈ ਲੈ ਰੋਣਾ। ਫਿਰ ਉਸ ਵਕਤ ਗੋਬਿੰਦ ਭਜਨ ਕੀ ਮਤ ਹੈ ਹੋਰਾ। ਇਹ ਭਾਈ ਗੋਬਿੰਦ ਦੇ ਭਜਨ ਸਿਮਰਨ ਕਰਨ ਦੀ ਤਾਂ ਹੋਰ ਹੀ ਮਤੀ ਹੈ। ਵਰਮੀ ਮਾਰੀ ਸਾਪ ਨਾ ਮਰਈ ਨਾਮ ਨਾ ਸੁਨਈ ਡੋਰਾ ਰਹਾਓ। ਜਿਵੇਂ ਵਰਮੀ ਹੁੰਦੀ ਹੈ ਖੱਡ ਦੇ ਮਾਰਨ ਨਾਲ ਕੁੱਟਣ ਨਾਲ, ਜੇ ਸੱਪ ਖੱਡ ਵਿੱਚ ਵੜ ਜੇ ਬਾਹਰੋਂ ਖੱਡ ਕੁੱਟੀਏ ਸੱਪ ਨਹੀਂ ਮਰਦਾ। ਸੋ ਇਸ ਪ੍ਰਕਾਰ ਹੀ ਬੰਦ ਕਰਨ ਨਾਲ ਸੱਪ ਨਹੀਂ ਮਰਦਾ। ਸੋ ਖੱਡ ਬੰਦ ਕਰਦੀ ਹੈ ਵੀ ਸੱਪ ਹੁਣ ਮਰ ਜਾ, ਉਹ ਸੱਪ ਕਿਤੇ ਹੋਰ ਦੀ ਨਿਕਲ ਜਾਂਦਾ। ਮਹਾਰਾਜ ਕਹਿੰਦੇ ਇਵੇਂ ਸਰੀਰ ਨੂੰ ਦੁੱਖ ਦੇਣ ਨਾਲ ਮਨ ਨਹੀਂ ਮਰਦਾ। ਜਿਹੜੇ ਲੋਕ ਪਾਣੀ ਚ ਖੜਦੇ ਨੇ, ਇੱਕ ਲੱਤ ਦੇ ਭਾਰ ਖੜਦੇ ਨੇ, ਕਦੇ ਭੁੱਖੇ ਰਹਿੰਦੇ ਨੇ, ਕਦੇ ਵਰਤ ਰੱਖਦੇ ਨੇ, ਫਿਰ ਕੀ ਹੋਜੂ? ਮਨ ਨੂੰ ਕਿਹੜਾ ਫਰਕ ਪੈਣਾ ਕੋਈ? ਨਿਸ਼ਚੇ ਵਿਚਾਰ ਰੂਪੀ ਕੰਨਾਂ ਤੋਂ ਬਿਨਾਂ ਜੋ ਡੋਰਾ ਹੁੰਦਾ ਬੋਲਾ ਬੰਦਾ, ਉਹ ਨਾਮ ਨੂੰ ਨਹੀਂ ਸੁਣਦਾ। ਅਸਲ ਚ ਨਾਮ ਨੇ ਮਨ ਨੂੰ ਟਿਕਾਉਣਾ ਸੀ, ਨਾਮ ਇਹਨੇ ਸੁਣਿਆ ਨਹੀਂ, ਜਪਿਆ ਨਹੀਂ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੈ। ਪਖੰਡੀ ਭਗਤ ਬਣ ਕੇ ਮਾਇਆ ਦੀ ਜਿਹੜੀ ਕਿਰਤ ਵਿਰਤ ਕਰਨੀ ਤਾਂ ਛੱਡ ਕੇ ਗਵਾ ਦਿੱਤੀ, ਆਪ ਗ੍ਰਿਸਤੀ ਵੀ ਨਾ ਰਹੇ ਅਤੇ ਪਰਮੇਸ਼ਰ ਦੀ ਭਗਤੀ ਦੀ ਸਾਰ ਸੰਭਾਲ ਵੀ ਜਾਣਦਾ ਨਹੀਂ, ਫਿਰ ਕਰਦਾ ਕੀ ਇਹ? ਕਹਿੰਦੇ ਇਹ ਇਹੋ ਜਿਹਾ ਨਿੰਦਕ ਹੋ ਗਿਆ ਹੁਣ, ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਯੋਗ ਨਾ ਪਛਾਣੈ। ਇਹ ਕੀ ਕਰਦਾ? ਵੇਦਾਂ ਸ਼ਾਸਤਰਾਂ ਨੂੰ ਤਰਕ ਕਰਨ ਲੱਗ ਜਾਂਦਾ ਕਿ ਐਵੇਂ ਗੱਪ ਗਪੌੜੇ ਮਾਰੇ ਹੋਏ ਜੀ, ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਸਾਰਿਆਂ ਦੇ ਉੱਤੇ ਕਿੰਤੂ ਕਰ ਦਿੰਦਾ ਤੇ ਯੋਗ ਦੇ ਤੱਤ ਸਿਧਾਂਤ ਨੂੰ ਪਛਾਣਦਾ ਨਹੀਂ। ਸਿਧਾਂਤ ਰੂਪ ਪਰਮੇਸ਼ਰ ਵਿੱਚ ਜੁੜਨਾ ਪਛਾਣਦਾ ਨਹੀਂ ਹੈ। ਉਗਰ ਗਿਆ ਜੈਸਾ ਖੋਟਾ ਟਬੂਆ ਨਦਰ ਸਰਾਫਾ ਆਇਆ। ਕਹਿੰਦੇ ਜਿਵੇਂ ਖੋਟਾ ਟਬੂਆ ਹੁੰਦਾ ਨਾ ਰੁਪਈਆ, ਖੋਟਾ ਰੁਪਈਆ ਜਦੋਂ ਸਰਾਫਾਂ ਦੀ ਨਜ਼ਰ ਚ ਆਉਂਦਾ ਹੈ ਤਾਂ ਉਹ ਪਾਜ ਖੁੱਲ ਜਾਂਦਾ। ਇਸੇ ਪ੍ਰਕਾਰ ਜਦ ਗੁਰੂ ਸਾਹਿਬ ਰੂਪੀ ਸਰਾਫ ਦੀ ਨਜ਼ਰ ਹੇਠ ਆਉਂਦਾ ਤਾਂ ਇਸ ਖੋਟੇ ਬੰਦੇ ਦਾ ਪਾਜ ਪਖੰਡ ਖੁੱਲ ਜਾਂਦਾ। ਸੋ ਜਿਵੇਂ ਤੀਜੇ ਪਾਤਸ਼ਾਹ ਮਹਾਰਾਜ ਕੋਲ ਇੱਕ ਬੜਾ ਹੀ ਆਪਣੇ ਆਪ ਸਾਧੂ ਬਣਿਆ, ਚਿੱਟੇ ਕੱਪੜੇ ਪਾਏ, महाराज ने भावें जानी जाण ने सतगुरु ने उहदा बाहरला लिबास देख के कोल बिठा लिया, कपड़ा विछाओ भी महापुरख आए ने बिठा लिया जदों। तो महाराज कोल एक बड़ी कीमती मोतियां दी माला सी, सुचे मोतियां दी माला। सतगुरु जी उठ के लंगर विच गए संगत नूं देखण, इहने हौली करने महाराज की माला खसका ली, खसका के अपने आसन के थले लको ली। जदों महाराज जी मुड़ के आए, सतगुरु ने देखिया माला साडी किधर गई, इधर उधर देखिया लभी ना। तो यही जी देव नेत होई कि नेरी दा एक बुला जा आया, वह नकली साधु साधु की जिहड़ी चादर सी उड गई, एक किनारा उड्डिया तो वह थले माला पई। वह तां कहिंदे ने महाराज वी उगर गया जैसा खोटा टबुआ नदर सराफां आया। तो इस तरह सराफां नूं नजर की आया जो खोटा सिक्का, जां कहिंदे ने सो जिवें सोना चाढ़िया सी किसे ने मलम्मा पाज, बरसातां दे दिनां विच उगड़ जांदा सोना उतरन करके थल्लों तांबा निकल आउंदा। अंतर जामी सब किश जानै उसते कहां छुपाया, परमेश्वर तां सब कुछ जानदा, अंदर दी जानण वाला उह तां, हुण उहदे कोलों भला की लुकाया जा सकदा, क्योंकि उह तां अंदर ही बैठा अपने, उहने कहड़ा बाहरों आके देखना। कूड़ कपट बंच निमुनियादा बिनस गया तत्काले, कूड़ हुंदा झूठ बोलन करके, कपट हुंदा छलवल करन करके। सो ये की होया, बंच हुंदा ठगियां करन वाले जीव सरूप रूपी मुनियाद दे निंग तो पाप बिना है, इस करके तत्काल ही नाश हो जांदा है। सो निंग मुनियादा पाठ कठा करना बोलना औखा है, पहला पहला औखा लगता, हौली हौली अपने आप, पहला तो बोलो मुनियादा, फिर बोलो निंग निंग मुनियादा, क्योंकि निंग हुंदा बिना ते मुनियाद हुंदी जिहड़ी जड़, जां कह लो भी जिहड़ी मकान दी नींह पड़दे आ। इस प्रकार है, सत 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 नानक कहया अपना हिरदय देख संभाले। सतगुरां ने निश्चय करके सच कहा, तू अपने हिरदे च संभाल के देख ठीक है जां गलत। तीन बारी सत कहण करके परपक हो जांदी गल, भी पक्का ही कहा महाराज ने। आसा महला पंजवा, उद्यम करत होवै मन निर्मल, नाचै आप निवारे। परमेश्वर की तरफ उद्यम करन नाल मन निर्मल हुंदा, आपा भाव हंकार नूं निवृत करके सत असादा नाचै हुंदा निर्णा करे। गुरमुखां वाली नचण की किरिया करन नाल उद्यम करन नाल मन निर्मल हुंदा, हंकार दा जिहड़ा निवृत करना है यही नचना है, बस कल भी यही आया सी। पंच जनाले वसगत राखै मन मह एक हंकारे। पंच जन हुंदे श्रेष्ठ जन, पंच प्रवान पंच प्रधान, श्रेष्ठ महात्मा पासों उपदेश लैके पंजां नूं काम क्रोध आदिकां नूं अपने वसगत राखै भाव अधीन कर रखे, ते मन दे विच परमात्मा नूं धारणा करे जो एकंकार जी दा नाम लैने आपां। तेरा जन निरत करे गुण गावै, हे वाहिगुरु तेरा भगत जन गुण गाउण रूप निरत करदा नचना करदा, गुण गाउणे ही नचना। रबाब पखावज ताल घुंगरू अनहद शब्द वजावै रहाओ। अनहद हुंदा एक रस गुरां दे उपदेश दा जिहड़ा वजावै उचारना, जिहड़ा बाणी उचारनी है। सतगुरु कहिंदे यही रबाब है, यही पखावज हुंदी जोड़ी, यही जोड़ी है, यही ताल है, यही घुंगरू है। इस प्रकार फरमाउंदे ने, प्रथमे मन प्रबोध है अपना, पाछै अवर रीज आवै। जीव नूं चाहीदा पहला अपने मन नूं समझावे, पिछों होरना नूं उपदेश दे के प्रसन्न करे। जदों अपना ही नहीं मन समझिया होया ते फिर कहिंदे ने दूजे नूं की उपदेश करना। आराम नाम जप हिरदै जापै मुख ते सगल सुनावै। पहले आप राम नाम दे जप नूं हिरदे जपना करे, अते मगरों फिर मुंह नाल जिहड़ा है राम नाम दूजियां नूं सुनाउणा करे। जदों आप जप के मन की एकाग्रता च रस आउंदा है फिर दूजियां नूं बोल के सुनाऊ, उहदे ते असर पैंदा। जदों कहिंदे आप ही नहीं जपिया फिर दूजियां नूं की सुनाउणा। कर संगे साधु चरण पखारे संत धूर तन लावे। कहने कर संग इथे कर हथा दा भाव हथा नाल संतां दे चरण पखारे धोवे ते संतां दी चरण धूड़ी शरीर दे उत्ते लगावे। मन तन अर्प धरे गोरे आगै सत पदार्थ पावै। इथे महात्मा कहने सतगुरु महाराज नूं कहा मन तन नूं गुरां दे अगे अर्प रखे ता सत परमात्मा दी प्राप्ति रूप पदार्थ नूं पाउंदा। चार साधन ते श्रवण मनन अध्यासन रूप सत पदार्थां नूं पाउंदा। सत हुंदा सौ भाव अनेकां पदार्थ पाउंदा। पंज ज्ञान इंद्रिये ते मन बुद्धि दा दमन करने रूपी पदार्थां नूं प्राप्त करदा। जो जो सुने पेखे लाए सरदा ताका जन्म मरण दुख भागै। इस नाच नूं जिहड़ा जिहड़ा पुरश श्रद्धा नाल सुणदा है ते देखदा है उन्हां दा जमणा मरना दुख सारे ही दूर हो जांदे ने। ऐसी निरत नरक निवार है नानक गुरमुख जागै। ऐही जी नचण दी क्रिया नरकां नूं निवृत करदी है पर इस विच कोई गुरमुख बंदे ही जागदे ने।